वाहे गुरु, वाहे गुरु।
कबीर साहब जी ने एक वचन है, संत की गैल ना छाड़िए मार्ग लागा जाऊं। दूजे पासे महापुरख कहिंदा गज साढ़े तै तै धोतियां तेरे पायन तग, गली जिना जप मालियां लोटे खत नग। ओ हर के संत ना आखिए बनारस के ठग, पर हर बंदा बनारस का ठग नहीं हो सकता। फिर ध्यान ना मेरी गल सुनो, साड़ी प्रॉब्लम एक मैं तो अन्ना दिल दिया, मैं इस करके नहीं, मेरी इच्छा सी कि जिथे दो सिख भी बैठे ने मैं उत्थे भी जाके जरूर आ। हुण शब्द है इशनान, जपजी साहब की पहली तो के सोचै सोचना हो गई जे सोची लखवार। इत्थे सोच दे अर्थ एक तां कीता सोच बुद्धि दा, उंज वैसे सोच दा अर्थ इशनान करन नाल। जे लखां वारी भी इशनान कर लां मेरा मन सुचा नहीं होना, इहदा मतलब इह सवेरे उठ के सिख फिर इशनान ना करे। हुण इस तोक नूं लैके आपां मर्यादा नूं खंडन कर लां पईए, जल के मजन जे गत होवै नित नित मेंढक नावै। ओ गुरमुखो, गुरु ग्रंथ साहिब कहिंदे उठ, महाराज कहिंदे कर इशनान सिमर प्रभ अपना। महाराज दूसरी रोज एक पाठ पढ़ दिओ, गुर सतगुर का जो सिख अखाए सो भलके उठ हर नाम त्यावै। उत्तम करे भलके प्रभाती इशनान करे अमृतसर नावै। क्या महाराज ने कहा उठ इशनान करो प्रभाते सोए हर अराधे। ਐਵੇਂ ਧੜੇ ਚ ਬੱਜ ਕੇ ਅਰਥਾਂ ਦੇ ਨਰਥ ਨਾ ਕਰੀਏ, ਮੇਰੀ ਬੇਨਤੀ ਹੈ। ਹੁਣ ਗੁਰੂ ਸ਼ਬਦ ਹੈ, ਥੋੜ੍ਹੀ ਜਿਹੀ ਮੈਂ ਨੁਕਤੇ ਦੇਣ ਲੱਗਾ। ਗੁਰੂ ਗ੍ਰੰਥ ਸਾਹਿਬ ਚ ਗੁਰੂ ਦਾ ਬੜਾ ਸਤਿਕਾਰ, ਨਾਰਾਇਣ ਨਰਪਤ ਨਮਸਕਾਰ ਹੈ, ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹੇ ਤਾਰ। ਭੁੱਲੇ ਮਾਰਗ ਜਿਹਨੇ ਬਿਤਾਇਆ ਐਸਾ ਗੁਰ ਵਡਭਾਗੀ। ਗੁਰੂ ਲਫ਼ਜ਼ ਬੜਾ ਸਨਮਾਨਯੋਗ ਹੈ, ਪਰ ਇੱਕ ਵਚਨ ਹੁੰਦਾ ਕਬੀਰ ਮਾਏ ਮੁੰਡੋ ਤੇ ਗੁਰੂ ਕੀ ਜਾਤੇ ਭਰਮ ਨਾ ਜਾਏ। ਲਵ ਤੇ ਗੁਰੂ ਹੀ ਹੈ ਨਾ, ਕਹਿੰਦੇ ਉਸ ਗੁਰੂ ਦੇ ਮਾਂ ਦਾ ਸਿਰ ਹੀ ਮੁੰਦਿਆ ਜਿਹਨੇ ਲੋਕਾਂ ਨੂੰ ਪਖੰਡਾਂ ਵਿੱਚ ਪਾ ਦਿੱਤਾ। ਮੈਂ ਫਿਰ ਬੇਨਤੀ ਕਰਾਂਗਾ, ਧਿਆਨ ਨਾਲ ਮੇਰੀ ਗੱਲ ਸੁਣਿਓ ਜਿਹੜੀ ਮੈਂ ਅਰਜ਼ ਕਰ ਰਿਹਾ। ਜੇ ਸਮਝ ਨਾ ਵੀ ਪਏ ਥੋੜ੍ਹੀ ਜਿਹੀ ਮਨ ਕਰਕੇ ਇਕਾਗਰਤਾ ਬਣਾਈਓ ਪਲੀਜ਼। ਉਹ ਸੀ ਸੁਥਰਾ, ਮੈਂ ਉਸ ਵਿਸ਼ੇ ਤੇ ਆਉਣ ਲੱਗਾ। ਫਿਰ ਉਸ ਪੁੱਛਤ ਪਤਕ ਤੇ ਮਾਰਗ ਨਾ ਧਾਰੈ ਪੱਗ। ਸੁਥਰਾ ਸੀ ਜੀ, ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨੇ ਉਹਨੂੰ ਪਾਲਿਆ, ਉਹਦੀ ਪਰਵਰਿਸ਼ ਸ਼ੁਰੂ ਹੋਈ। ਉਹ ਦਸਵੇਂ ਪਿਤਾ ਵੇਲੇ ਬੜੇ ਕੌਤਕ ਕਰਦਾ ਸੀ। ਇੱਕ ਦਿਨ ਸ਼ਾਮ ਨੂੰ ਸੋਦਰ ਦੀ ਚੌਕੀ ਲੱਗੀ, ਰਾਗੀ ਸਿੰਘਾਂ ਨੇ ਚੌਕੀ ਲਾਈ। ਤੁਹਾਨੂੰ ਪਤਾ ਵੀ ਜਿਹੜੇ ਚੌਕੀਆਂ ਦਾ ਪਤਾ ਹੀ ਹੈ ਨਾ ਜੀ, ਆਪ ਦੇ ਕੀਰਤਨ ਕਰਨ ਵਾਲਿਆਂ ਗੁਰਮੁਖਾਂ ਨੂੰ, ਇਹ ਤਿੰਨ ਤਰ੍ਹਾਂ ਦੀਆਂ ਚੌਕੀਆਂ ਨੇ ਸਾਡੇ ਜੀ। ਤੇ ਤੁਸੀਂ ਰੋਜ਼ ਅਰਦਾਸ ਚ ਕਹਿੰਦੇ ਚੌਕੀਆਂ ਝੰਡੇ ਬੁੰਗੇ ਜੁਗੋ ਜੁਗ ਟਲ। ਚੌਕੀਆਂ ਕਿਹੜੀਆਂ? ਆ ਸਿਰ ਮਾਰ ਭੂਤਾਂ ਵਾਲੀਆਂ ਚੌਕੀਆਂ ਨੇ। ਵਾਲ ਖਲਾਰ ਲੈ, ਮੇਰੇ ਚ ਬਾਬਾ ਦੀਪ ਸਿੰਘ ਆ ਗਿਆ, ਮੇਰੇ ਚ ਫਲਾਣਾ ਸ਼ਹੀਦ ਆ ਗਿਆ, ਇਹ ਚੌਕੀਆਂ ਨੇ ਗੁਰਮੁਖੋ, ਇਹ ਪ੍ਰਪੰਚ ਹੈ। ਪਹਿਲੀਆਂ ਚੌਕੀਆਂ ਨੇ ਨਿਤਨੇਮ ਦੀ ਚੌਕੀ, ਕਿਹੜੀਆਂ ਚੌਕੀਆਂ? ਜੁਗੋ ਜੁਗ ਟਲ ਰਹੇ ਨੇ। ਦੂਜੀਆਂ ਚੌਕੀਆਂ ਨੇ ਹਿਸਟੋਰੀਕਲ ਇਤਿਹਾਸਿਕ ਚੌਕੀਆਂ। ਤੀਸਰੀਆਂ ਚੌਕੀਆਂ ਨੇ ਯਾਤਰੂ ਚੌਕੀਆਂ। ਚੌਕੀ ਦਾ ਲਫ਼ਜ਼ੀ ਅਰਥ ਕੀ ਹੈ? ਮੈਂ ਤਾਂ ਕਿਹਾ ਵੀ ਰੋਜ਼ ਪੜ੍ਹਨੇ ਚੌਕੀਆਂ ਝੰਡੇ ਬੁੰਗੇ ਜੁਗੋ ਜੁਗ ਟਲ। ਇੱਕ ਤਾਂ ਚੌਕੀ ਦਾ ਅਰਥ ਹੁੰਦਾ ਚਾਰ ਜਣਿਆਂ ਦੇ ਬੈਠਣ ਦੀ ਥਾਂ, ਇਹਨੂੰ ਵੀ ਚੌਕੜੀ ਚੌਕੀ ਆਪਾਂ ਕਹਿੰਦੇ, ਚਾਰ ਜਣੇ ਬੈਠਣ। ਇੱਕ ਚੌਕੀ ਦਾ ਲਫ਼ਜ਼ੀ ਅਰਥ ਹੈ ਪਹਿਰਾ, ਇਹਦੇ ਤੋਂ ਸ਼ਬਦ ਬਣਿਆ ਚੌਕੀਦਾਰ। ਅਸੀਂ ਵਰਤਦੇ ਚੌਕੀਦਾਰ, ਇਹ ਚੌਕੀ ਤੋਂ ਬਣਿਆ। ਤੇ ਗੁਰਮੁਖੋ ਇੱਕ ਹੋਰ ਬੇਨਤੀ ਕਰਦੇ ਹਾਂ, ਜਿਸ ਮਹੱਲੇ ਵਿੱਚ ਚੌਕੀਦਾਰ ਹੋਵੇ, ਗੇਟ ਤੇ ਗੇਟ ਕੀਪਰ ਹੋਵੇ, ਜੋ ਵੇਖਦੇ ਹਾਂ ਗੇਟਡ ਕਮਿਊਨਿਟੀਆਂ ਨੇ, ਆਪਾਂ ਕਹਿੰਦੇ ਹਾਂ ਨਿਸ਼ਚਿੰਤ ਆ। ਕਿਉਂ ਜੀ? ਸਾਡੇ ਗੇਟ ਦੇ ਉੱਤੇ ਬੈਠੇ ਹੋਏ ਨੇ ਬੰਦੇ। ਮੈਂ ਲਫ਼ਜ਼ ਵਰਤਾ, ਜਿੱਥੇ ਚੌਕੀਦਾਰ ਹੋਵੇ ਉੱਥੇ ਗੈਰ ਬੰਦਾ ਨਹੀਂ ਵੜਦਾ। ਉਹ ਗੁਰਮੁਖੋ ਜਿਹਦੇ ਘਰ ਵਿੱਚ ਗੁਰੂ ਨਾਨਕ ਦੀ ਬਾਣੀ ਦੀ ਚੌਕੀ ਲੱਗ ਜਾਏ, ਉੱਥੇ ਜਮਦੂਤ ਨੇੜੇ ਨਹੀਂ ਆਉਂਦਾ। ਸ਼ਬਦ ਸੁਣੋ, ਗੁਰ ਕਾ ਸ਼ਬਦ ਰਖਵਾਰੇ, ਅੱਗੇ ਕੀ ਹੈ? ਚੌਕੀ ਉਹ ਪਹਿਰਾ ਹੈ। ਚੌਕੀ ਚੌਕਗਿਰਦ ਹਮਾਰੇ, ਰਾਮ ਨਾਮ ਲਾਗਾ ਜਮ ਲੱਜਾਏ ਕਰ ਭਾਗਾ। ਮੇਰੀ ਫਿਰ ਬੇਨਤੀ, ਇੱਕ ਚੌਕੀ ਹੈ ਨਿਤਨੇਮ ਦੀ ਚੌਕੀ। ਕਿਹੜੀ ਨਿਤਨੇਮ? ਆ ਨੀ ਮੈਂ ਕਹਿ ਰਿਹਾ ਜਪ ਜੀ ਜਾਪ ਸਵਈਏ, ਨਹੀਂ, ਉਹ ਚੌਕੀਆਂ ਗੁਰੂ ਅਰਜਨ ਦੇਵ ਜੀ ਨੇ ਬਣਾਈਆਂ। ਆਸਾ ਦੀ ਵਾਰ ਦੀ ਦਰਬਾਰ ਸਾਹਿਬ, ਬਲਾਵਲ ਦੀ ਚੌਂਕੀ, ਚਰਨ ਕਮਲ ਕੀ ਚੌਂਕੀ, ਸੋਦਰ ਦੀ ਚੌਂਕੀ, एक चौकी हुण लाइव चलदा ना जी, एक गर्मियां च मेरा ख्याल एक चौकी दुपहरे दी भी लाइव आ जांदी। आसा की वार तो पहला एक घंटा कीर्तन हुंदा है, जिहड़े दरबार साहिब गए उहनां नूं पता होणा है, उहनूं दुपहरे दी चौकी कहिंदे आ। मैं तकरीबन हर साल तुहानूं पता कथा करन जांदा, मैं रोज इशनान भी करना जी, मैं सतगुरु दी हजूरी च कह रहा खंडन करने बड़े सौखे ने। इत्थों दे अंग्रेजां दे बच्चे जिहड़े मीरी पीरी अकैडमी च पढ़दे आ, मैं 3 बजे बच्चियां नूं इशनान करके लैमीनेशन हाथ च पकड़े ने पत्रे, वह जपजी साहब का पाठ बोल के सरोवर च करदे आ, हरिमंदर साहब वल मूंह करके। आपां मत्था टेकन तो बिना खंडन कर लग पए, कदी महसूस तां करिए, मैं फिर कहांगा प्रैक्टिकल करके देखियो। वह दुपहरे की चौकी अजकल रागी सिंह करते हैं भाई, सब पता होना दुपहरा आसा की वार वह किन्ने शुरू की, गुरु अर्जुन देव ने नहीं, वह शुरू की बाबा शाम सिंह जी आटा मंडी वाले। मेरा ख्याल कई ना सुने होना, क्या नहीं सुने होना, बाबे लव तो हेठना करियो ही परशी आंदा है, बाबे दा अर्थ ना वड्डा, बाबा नानक भी क्या। बाबा शाम सिंह कौन सा? अज तक पहला दरबार साहब देग बार हुंदी सी जी, जदों प्रबंध आया महंतां तो बाद कोई बंदा बाहरों देग नहीं लिया सकता, गल चंगी है, इन्नी संगत आउंदी है, भैड़ी बिरती वाला कुछ भी कर सकता है, उत्थे देग तैयार हुंदी है, सिर्फ एक देग, सिर्फ एक देग, एक सदी हो चुकी है जिहड़ी बाहरों आउंदी है, बाबा शाम सिंह आटा मंडी वाले दे अस्थान तो आउंदी है, सवेरे अमृत वेले दी देग। बाबा शाम सिंह कौन सा? इस सेवा पंथी सन। मैं तो क्या भी नैगेटिव ना इन्ना चलीए गुरमुखो, नैगेटिविटी बंदिया तबाह करके चली जाती है। उस महापुरख ने 123 साल जिए जियो, 70 साल बिना नागा उन्होंने दरबार साहब कीर्तन किया, एक दिन की गैर हाजिरी नहीं, 70 साल कहने सौखे है। वो की करते सन, वो कोई सरंदा हुंदा सी जी, वह सरंदे नाल कीर्तन करते सन, एक पासे सरंदा, एक उन्होंने को झोली हुंदी सी, झोली लफ्ज़ आपां समझने पंजाबी दा ही जी, मैं फिर उस विषय ते आउणा, मैं दूर नहीं जाना, मैं प्रिंसीपल गंगा सिंह वाली गल नहीं पूरी की। झोली हुंदी सी जिवें अपने पिंडां जी खाद मारदे हुंदे सन, बी देंदे सन झोली पा के, वह झोली दे विच इक रंबा हुंदा सी, खुरपा जिहनूं कहिंदे, पहला कीर्तन करना, सारा दिन दरबार साहब की परिक्रमा च कबूतरां दियां विठां खुरच खुरच के झोली च पाई जांदे सन। ये चौकी उन्हां शुरू कीती सी। मैं फिर विषय ते आउणा, आ जिहड़ियां बाकी चौकियां ने सोदर दी बिलावल दी, ये गुरु अर्जुन देव शुरू कीतियां। एक चौकी है इतिहासिक चौकी, वह बाबा बुढ़ा साहब ने शुरू की, जदों गुरु हरगोबिंद साहब मालवे च डरौली गए, बाबा बुढ़ा जी ने शब्द की चौकी शुरू की, जिहड़ी प्रभात फेरी बाद च बन गई, फिर जलूस बनिया जिहड़ा सिखां च अजकल नगर कीर्तन कहिंदे ने, डरदे कहिण लग पए, असल च शब्द जलूस ही सी, तुहानूं पता होणा पहला जलूस वरते सन जी, जलूस दर ते जदों पातशाह की सवारी शाहाना ठाठ बाठ नूं चलदी है, असीं चंगे लफ्ज़ नूं माड़े लोकां नाल जोड़ जोड़ के लफ्ज़ तों मूँह फेर लिया। अज कोई बंदा माड़ी भुल करदा कहिंदा फलाने का जलूस निकल गया जे, अगला पूछे जलूस दा अर्थ की हुंदा है, लफ्ज़ चंगा सी पर उहदी वरतों माड़े कर्मां लई कर ली। इहदे इह इक है इतिहासिक चौंकी, वह चौकी अज भी निकलदी है, जदों दरबार साहब जाओगे दरबार साहब बड़ियां चौकियां निकलदियां सारा दिन जी, श्री अकाल तख्त साहब ते जदों रह रास दा पाठ खत्म हुंदा है ते ग्रंथी साहब उत्तों तख्त तो श्री साहब एक निशान साहब एक फुल्लां दा सेरा दिंदा है, फिर संगत की करती है वड्डी परिक्रमा करती सरोवर की शब्द पढ़ते हैं, उन्होंने लाए भी वक्री है जी, वह सदियां हो गई ने, वह किसी रागी नाल नहीं मिलती, किसी ढोलकी छेने वाल नहीं मिलती, वह बिना साज तो शब्द पढ़ते, उन्हों की तर्ज भी अपनी है, वह बड़ा खजाना है जी, कीमती शायद वह ऐसा ऐसा अलोप हो जाना जो रिकॉर्ड ना होया था। वह फिर चौकी दरबार साहब अंदर आती है, छोटी दरबार साहब की वड्डी परिक्रमा, मैं कहना सरोवर की परिक्रमा, छोटी मैं हरिमंदर की परिक्रमा कह रहा, जदों श्री दरबार साहब के सामने चौंकी आउंदी है अंदर कीर्तन बंद हो जाता है, रागी सिंह वाजियां ते बैठे रहिंदे आ पर कीर्तन नहीं करते, शब्द समाप्त कर देंगे, ਪੂਰਾ ਕਰਕੇ। ਜੇ ਪੁੱਛੋ ਜੀ ਕਿਉਂ, ਕਹਿੰਦੇ ਨੇ ਬਾਹਰ ਬਾਬਾ ਬੁੱਢਾ ਸਾਹਿਬ ਦੀ ਚੌਕੀ ਆ ਗਈ ਹੈ, ਉਹ ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਤੋਂ ਸ਼ੁਰੂ ਹੋਈ ਹੈ। ਤੇ ਸਤਿਗੁਰਾਂ ਨੇ ਕਿਹਾ ਬਾਬਾ ਜੀ ਤੁਸੀਂ ਸ਼ਬਦ ਚੌਕੀ ਕੱਢੋ, ਭਾਵਨਾ ਵਾਲੇ ਵੀ ਸ਼ਾਮਿਲ ਹੋਣਗੇ ਤੇ ਮੈਂ ਆਪ ਵਿੱਚ ਹੋਵਾਂ ਕਰਾਂਗਾ। ਮੇਰੀ ਬੇਨਤੀ ਇਹ ਹੈ, ਚੌਕੀ ਹਿਸਟੋਰੀਕਲ ਇੱਕ ਨਿਤਨੇਮ ਦੀ। ਤੁਹਾਡੇ 'ਚ ਤਰਨ ਤਾਰਨ ਦੇ ਇਲਾਕੇ ਦੇ ਕੋਈ ਸੱਜਣ ਬੈਠੇ ਹੋਣਗੇ, ਜੇ ਨਾ ਬੈਠੇ ਹੋਣ ਯਾਦ ਰੱਖਿਓ, ਯਾਤਰੂ ਚੌਕੀਆਂ ਕੱਢੀਆਂ ਤਰਨ ਤਾਰਨ ਮੱਸਿਆ ਦੀ। ਇੱਕ ਰਾਤ ਪਹਿਲਾਂ ਪਿੰਡਾਂ 'ਚੋਂ ਸੰਗਤਾਂ ਲਾਲਟਨਾਂ ਲੈ ਕੇ, ਹੱਥ 'ਚ ਜਗਦੀਆਂ ਮਿਸ਼ਾਲਾਂ ਲੈ ਕੇ, ਅੱਜ ਕੱਲ੍ਹ ਲੈਂਪ ਲੈ ਕੇ ਸ਼ਬਦ ਪੜ੍ਹਦੀਆਂ ਹੁੰਦੀਆਂ ਨੇ, ਉਹਨਾਂ ਨੂੰ ਯਾਤਰੂ ਚੌਕੀਆਂ ਕਿਹਾ ਜਾਂਦਾ ਹੈ। ਗੋਇੰਦਵਾਲ ਸਾਹਿਬ ਚੌਂਕੀ ਜਾਂਦੀ ਹੈ ਸਾਡੇ ਲੁਧਿਆਣੇ ਤੋਂ ਆਲਮਗੀਰ ਗੁਰਦੁਆਰਾ ਮੰਜੀ ਸਾਹਿਬ। ਮੈਂ ਫਿਰ ਬੇਨਤੀ ਕਰਨ ਲੱਗਾ, ਮੈਂ ਵਿਸ਼ੇ ਦੂਰ ਨਾ ਜਾਵਾਂ, ਰਵਿੰਦਰਨਾਥ ਟੈਗੋਰ ਨੇ ਗੱਲ ਕਹੀ, ਕਹਿੰਦਾ ਪ੍ਰਿੰਸੀਪਲ ਗੰਗਾ ਸਿੰਘ ਨੂੰ ਮੇਰਾ ਦਿਲ ਕਰਦਾ ਹੈ, ਮੈਂ ਜਾਣ ਬੁੱਝ ਕੇ ਸਾਹ ਕੀ ਰੱਖ ਰਿਹਾ ਜੀ, ਮੈਂ ਇਸ ਕਰਕੇ ਵੀ ਮੈਂ ਗੱਲ ਆਪਣੀ ਕਰ ਸਕਾਂ। ਕਹਾਣੀ ਬੜੀ ਛੇਤੀ ਚੇਤੇ ਰਹਿ ਜਾਂਦੀ ਹੈ, ਸ਼ਬਦ ਤਾਂ ਚੇਤੇ ਰਹੇਗਾ ਜੇ ਸ਼ਬਦ ਦਾ ਅਭਿਆਸ ਕਰਾਂਗੇ ਤਾਂ। ਕੀ ਕਾਰਨ? ਜਦੋਂ ਨਿਰੋਲ ਸ਼ਬਦ ਦੀ ਕਥਾ ਕਰਨੀ, ਉਸ ਦਿਨ ਕਿਹਾ ਸੰਗਤ ਇਹ ਕਹੇਗੀ ਭਾਈ ਸਾਹਿਬ ਫਲਾਣੀ ਕਹਾਣੀ ਬਹੁਤ ਸੋਹਣੀ ਸੁਣਾਈ, ਸਾਲ ਬਾਅਦ ਵੀ ਕੋਈ ਟਾਵਾਂ ਟਾਵਾਂ ਕਹਿੰਦਾ ਫਲਾਣੀ ਤੁਕ ਦੇ ਅਰਥ ਬੜੇ ਕਮਾਲ ਦੇ ਕੀਤੇ, ਕਿਉਂਕਿ ਅਰਥ ਸਮਝਣ ਲਈ ਬਾਣੀ ਸਮਝਣੀ ਪਏਗੀ। ਉਹਨੇ ਗੱਲ ਕਹੀ ਜਦੋਂ ਮੈਂ ਕੀਰਤਨ ਸੁਣਨਾ ਮੇਰਾ ਦਿਲ ਕਰਦਾ ਚੋਰੀ ਕਰਨ ਨੂੰ। ਪੁੱਛਿਆ ਕਿਉਂ? ਕਹਿਣ ਲੱਗੇ ਭਾਈ ਸੁੰਦਰ ਸਿੰਘ ਇੰਨੇ ਕਮਾਲ ਦਾ ਕੀਰਤਨ ਕਰਦਾ, ਮੇਰਾ ਦਿਲ ਕਰਦਾ ਮੈਨੂੰ ਚੁਰਾ ਕੇ ਲੈ ਜਾ, ਇਹ ਸਾਰੀ ਜ਼ਿੰਦਗੀ ਕੀਰਤਨ ਕਰੀ ਜਾ, ਮੈਂ ਚੌਂਕੜਾ ਮਾਰ ਕੇ ਕੀਰਤਨ ਸੁਣੀ ਜਾ। ਭਾਈ ਸਾਹਿਬ ਜੀ ਕੀਰਤਨ ਕੀਤਾ, ਮੈਂ ਕਥਾ ਬੜੀ ਚੰਗੀ ਗੱਲ ਹੈ, ਬੰਦਾ ਬਹੁਤ ਕੁਝ ਬੋਲਦਾ ਪਰ ਯਾਦ ਰੱਖਿਓ ਕੀਰਤਨ ਰੱਬ ਦੀ ਉਹ ਦਾਤ ਹੈ ਜਿਹੜਾ ਸਿੱਧਾ ਸ਼ਬਦ ਰਸਨਾ 'ਤੇ ਬਹਿੰਦਾ ਹੈ, ਵਿੱਚ ਕੁਝ ਹੋਰ ਮਸਾਲਾ ਲਾਉਣ ਦੀ ਲੋੜ ਹੀ ਨਹੀਂ ਪੈਂਦੀ। ਮੈਂ ਫਿਰ ਅਰਜ਼ ਕਰਾਂ, ਭਾਈ ਸੁਥਰਾ ਜੀ ਕੀਰਤਨ ਦੀ ਚੌਕੀ ਚੱਲ ਰਹੀ ਸੀ, ਇੱਥੋਂ ਨਿਕਲੇ ਸਾਂ ਆਪਾਂ ਚੌਕੀ ਤੋਂ, ਰਾਗੀ ਸਿੰਘਾਂ ਨੇ ਰਬਾਬੀਆਂ ਨੇ ਚੌਕੀ ਲਾਈ, ਸੋ ਦਰ 'ਤੇ ਰਾਕੇ ਆ ਦਰਬਾਰ ਸਾਹਿਬ ਵੀ ਲੱਗਦੀ ਹੈ, ਇਤਿਹਾਸਕ ਥਾਵਾਂ 'ਤੇ ਲੱਗਦੀ, ਉਹ ਸਾਹਮਣੇ ਖਲੋ ਗਿਆ। ਉਹਨਾਂ ਜਦੋਂ ਕਿਹਾ ਨਾ ਸੋ ਦਰ 'ਤੇ ਰਾਕੇ ਆ ਸੋ ਘਰ ਕੇ ਆ ਜਿਤ ਬੈ ਸਰਬ ਸੰਭਾਲੇ, ਵਾਜੇ ਤੇਰੇ ਨਾਦ ਅਨੇਕ ਸੰਖਾਂ ਕੀਤੇ ਤੇਰੇ ਵਾਵਣ, ਉਹ ਖਲੋ ਕੇ ਕਹਿੰਦਾ ਗਾਉਂਦੇ ਨੇ ਤੇ ਗਾਉਣ ਦਿਓ, ਤੁਸੀਂ ਕੀ ਲੈਣਾ। ਉਹ ਜਿਉਂ ਜਿਉਂ ਤੁਕ ਪੜਨ ਗਾਵਨ ਤੁਧ ਨੂੰ ਪਾਉਣ ਪਾਣੀ ਬਸੰਤਰੋ, ਫਿਰ ਬੋਲ ਪਿਆ ਪਿੱਛੋਂ ਗਾਉਂਦੇ ਨੇ ਤੇ ਬਾਬਾ ਜੀ ਗਾਉਣ ਦਿਓ, ਤੁਸੀਂ ਕੀ ਲੈਣਾ। ਉਹਨਾਂ ਚੌਕੀ ਤਾਂ ਲਾਤੀ ਪੂਰੀ। ਉਹਨਾਂ ਨੇ ਕਿਹਾ ਮਹਾਰਾਜ ਕੋਲ ਜਾ ਕੇ ਦੱਸ, ਨੇ ਬੰਦਾ ਇੰਨਾ ਗੁਸਤਾਖ। ਉਹ ਚਲੇ ਗਏ ਗੁਰੂ ਗੋਬਿੰਦ ਸਿੰਘ ਜੀ ਕੋਲ, ਉਹਨਾਂ ਕਿਹਾ ਮਹਾਰਾਜ ਇਹ ਸੁਥਰੇ ਨੂੰ ਸਮਝਾਓ, ਇਹਨੂੰ ਪਤਾ ਨਹੀਂ ਅਸੀਂ ਸੰਗਤ ਵਿੱਚ ਕੀਰਤਨ ਦੀ ਚੌਕੀ ਲਾ ਰਹੇ ਸਾਂ ਸੋਦਰ ਦੀ, ਇਹ ਘੜੀ ਪਿੱਛੋਂ ਵਿੱਚੋਂ ਬੋਲ ਰਿਹਾ ਸੀ ਜੇ ਗਾਉਂਦੇ ਨੇ ਪੌਣ ਗਾਉਂਦੀ ਗਾਉਣ ਦਿਓ, ਧਰਮਰਾਜ ਗਾਉਂਦਾ ਗਾਉਣ ਦਿਓ, ਇਹ ਨਾ ਸ਼ਬਦ ਜੇ ਸੁਰਗ ਮੱਚ ਪਿਆਲੇ ਗਾਉਂਦੇ ਨੇ ਗਾਉਣ ਦਿਓ, ਤੁਸੀਂ ਕੀ ਲੈਣਾ। ਮਹਾਰਾਜ ਜੀ ਨੇ ਕਿਹਾ ਵੀ ਤੂੰ ਇਹ ਕੰਮ ਕਿਉਂ ਕੀਤਾ। ਪਹਿਲਾਂ ਚਰਨ ਪਕੜ ਕੇ ਕਹਿੰਦਾ ਮੈਂ ਕੀਤੀ ਗਲਤੀ ਬੜੀ ਵੱਡੀ, ਮੈਨੂੰ ਸਜ਼ਾ ਲਾਓ, ਜੋ ਕਹੋਗੇ ਮੈਂ ਮੰਨਾਂਗਾ। ਅਗਲੀ ਗੱਲ ਫਿਰ ਤੂੰ ਇਹਨਾਂ ਨੂੰ ਕਿਉਂ ਕਿਹਾ ਵੀ ਗਾਉਂਦੇ ਨੇ ਤੇ ਗਾਉਣ ਦਿਓ। ਕਹਿੰਦਾ ਮੈਂ ਇਸ ਕਰਕੇ ਕਿਹਾ ਭਾਈ ਜੀ ਤੁਸੀਂ ਰੋਜ਼ ਸਟੇਜ 'ਤੇ ਇਹ ਸ਼ਬਦ ਤਾਂ ਪੜ੍ਹਦੇ ਪਏ ਹੋ, ਤੈਨੂੰ ਪੌਣ ਗਾ ਰਹੀ, ਪਾਣੀ ਗਾ ਰਿਹਾ, ਰਾਜਾ ਗਾ ਰਿਹਾ, ਇੰਦਰ ਗਾ ਰਿਹਾ, ਧਰਮ ਰਾਜ ਗਾ ਰਿਹਾ, ਪਰ ਕਦੀ ਇਹਨਾਂ ਨੂੰ ਪੁੱਛੋ ਕੀਰਤਨ ਤੋਂ ਬਿਨਾਂ ਕਦੀ ਇਕੱਲਿਆਂ ਆ ਵੀ ਰੱਬ ਨੂੰ ਗਾਇਆ ਹੈ। ਨੁਕਤੇ ਨੂੰ ਸੁਣਿਓ, ਕਥਾ ਕਰਕੇ ਗੱਲਾਂ ਕਰ ਲੈਣੀਆਂ ਬੜੀਆਂ ਸੌਖੀਆਂ ਨੇ ਓਏ। ਮੈਂ ਸੱਚੀ ਅੱਜ ਦੀ ਕਥਾ ਤਾਂ 4 ਮਿੰਟ 'ਚ ਹੋ ਜਾਂਦੀ, ਫੇਸਬੁੱਕ ਪੜ੍ਹੋ, ਮਸਲਾ ਕੋਈ ਨਾ ਕੋਈ ਪਿਆ ਹੁੰਦਾ, ਇਸ 1.5 ਘੰਟਾ ਬੋਲ ਜੋ ਕੰਮ ਖਤਮ। ਗੁਰਦੁਆਰਾ ਗੁਰੂ ਦੀਆਂ ਗੱਲਾਂ ਕਰਨ ਵਾਸਤੇ ਹੁੰਦਾ ਹੈ। ਗੁਰਦੁਆਰੇ ਨਾਨਕ ਹੈ ਘਰ ਕੇਵਲ ਨਾਮ। ਮੈਂ ਫਿਰ ਉਸ ਗੱਲ 'ਤੇ ਆਉਣ ਲੱਗਾ ਬੋਲੀ 'ਤੇ। ਟੈਗੋਰ ਨੂੰ ਚਿੱਠੀ ਲਿਖੀ ਬਲਰਾਜ ਸਾਹਨੀ ਨੇ ਕਿ ਮੈਂ ਉਰਦੂ ਵਿੱਚ ਲਿਖਾਂ ਕਿ ਇੰਗਲਿਸ਼ ਵਿੱਚ ਲਿਖਾਂ, ਕਿਉਂਕਿ ਉਰਦੂ ਚੱਲਦਾ ਸੀ ਉਦੋਂ ਭਾਰਤ 'ਚ। ਨਾਲ ਕਹਿ ਦਿੱਤਾ ਜਿਹੜੀ ਮੇਰੀ ਮਾਂ ਬੋਲੀ ਉਹ ਪੂਰ ਹੈ, ਗਰੀਬ ਹੈ, ਲੰਬੀ ਕਹਿ ਦਿੱਤਾ। ਅੱਜ ਸਾਡੇ ਲੋਕ, ਮੈਂ ਸੱਚੀ ਤੁਹਾਨੂੰ ਦੱਸਾਂ, ਹੋਮੇ 'ਚ ਨੇ ਮੇਰੇ ਬਜ਼ੁਰਗ, ਜ਼ਿਲ੍ਹਾ ਸ਼ੇਖਪੁਰਾ ਹੈ ਪਾਕਿਸਤਾਨ, ਪਿੰਡ ਸਾਡਾ ਸੀ ਚੂੜਕਾਣਾ ਜਿੱਥੇ ਬਾਬਾ ਜੀ ਨੇ ਸੱਚਾ ਸੌਦਾ ਕੀਤਾ। ਚੂੜ ਸਾਡਾ ਬਜ਼ੁਰਗ ਸੀ ਬਹੁਤ ਪੁਰਾਣਾ, ਉਹਦੇ ਨਾਂ 'ਤੇ ਪਿੰਡ ਸੀ ਸਦੀਆਂ ਪਹਿਲਾਂ ਕਹਾਂ। ਮੈਂ ਯਤਨ ਕੀਤਾ ਆਪਣੇ ਦਾਦੇ ਆਪਣੇ ਬਾਪ ਦੀ ਬੋਲੀ ਨੂੰ ਸਮਝ, ਕਿਸੇ ਨੂੰ ਪੈ ਨਾ ਪੈ, ਮੈਂ ਆਪਣੇ ਲਫ਼ਜ਼ ਨਹੀਂ ਛੱਡੇ। ਉਹਨਾਂ ਨੇ ਕਿਹਾ ਮੈਂ ਇੰਗਲਿਸ਼ 'ਚ ਲਿਖਾਂ ਕਿ ਉਰਦੂ 'ਚ ਲਿਖਾਂ, ਪੰਜਾਬੀ ਬਾਰੇ ਕਹਿ ਦਿੱਤਾ, ਮੇਰੀ ਜਿਹੜੀ ਭਾਸ਼ਾ ਹੈ ਉਹ ਗਰੀਬ ਹੈ। ਟੈਗੋਰ ਨੇ ਪਤਾ ਉੱਤਰ ਕੀ ਦਿੱਤਾ? ਕਹਿਣ ਲੱਗੇ ਨਾ ਇੰਗਲਿਸ਼ 'ਚ ਲਿਖ ਨਾ ਉਰਦੂ 'ਚ ਲਿਖ, ਤੂੰ ਜਿਹੜਾ ਸ਼ਬਦ ਕਹਿ ਰਿਹਾ ਗਰੀਬ, ਜਿਸ ਬੋਲੀ ਵਿੱਚ ਗੁਰੂ ਨਾਨਕ ਨੇ ਤੇ ਬਾਬੇ ਫਰੀਦ ਨੇ ਰੱਬ ਦੇ ਗੀਤ ਗਾਏ ਨੇ, ਉਹ ਕਦੀ ਗਰੀਬ ਨਹੀਂ ਹੋ ਸਕਦੀ, ਉਹ ਪੂਰ ਨਹੀਂ, ਉਹ ਗੁਰਮੁਖੋ। ਪ੍ਰੋਫੈਸਰ ਪੂਰਨ ਸਿੰਘ ਕਹਿੰਦਾ ਸੀ, ਵੇਖੋ 15 ਭਾਸ਼ਾਵਾਂ ਨੇ, ਗੁਰੂ ਸਾਹਿਬ ਨੇ ਭਾਸ਼ਾ ਸਾਰੀਆਂ ਵਰਤੀਆਂ, ਪਰ ਉਹਨਾਂ ਨੇ ਚੋਲਾ ਜਿਹੜਾ ਪਹਿਨਾਇਆ ਲਫ਼ਜ਼ਾਂ ਦਾ, ਉਹ ਗੁਰਮੁਖੀ ਦਾ ਪਹਿਨਾ ਦਿੱਤਾ। ਕਹਿਣ ਲੱਗੇ ਜਿਸ ਅਰਬੀ ਦੀ ਭਾਸ਼ਾ ਦੇ ਅੱਖਰ ਉੱਤੇ ਵੀ ਗੁਰਮੁਖੀ ਆ ਗਈ, ਹਰ ਸ਼ਬਦ ਜਿਹੜਾ ਗੁਰਮੁਖ ਬਣ ਗਿਆ ਹੈ। ਮੈਂ ਇੱਕ ਬੇਨਤੀ ਆਪ ਨੂੰ ਕਰਾਂਗਾ, ਜਦੋਂ ਮੁਗਲ ਆਏ, ਹਮਲਾ ਹੋਇਆ ਜੀ, ਜਿਵੇਂ ਹੁਣ ਸਾਡਾ ਜੀ, ਮੈਂ ਸੱਚੀ ਤੁਹਾਨੂੰ ਦੱਸਾਂ, ਪੂਰੇ ਗੁਰੂ ਗ੍ਰੰਥ ਸਾਹਿਬ 'ਚ ਮੇਰੇ ਮਨ 'ਚ ਹੈ ਵੀ ਦੀਦੀ ਸ਼ਬਦ ਹੈਗਾ, ਪੂਰੇ ਗੁਰੂ ਗ੍ਰੰਥ ਸਾਹਿਬ ਦੀਦੀ ਕੋਈ ਨਹੀਂ, ਬੰਗਾਲ ਦਾ ਹੈ ਨਾ, ਤੇ ਸਾਡੇ ਸਾਰਿਆਂ ਘਰਾਂ 'ਚ ਦੀਦੀ ਬੋਲਦੇ, ਭੈਣ ਕੋਈ ਬੋਲਦਾ? ਬਹੁਤ ਘੱਟ। ਮੈਂ ਥੋੜੇ ਸ਼ਬਦ ਤੋਂ ਕਿਹਾ, ਮੈਂ ਤਾਂ ਇਸ਼ਾਰਾ ਕਰਨ ਲੱਗਾ, ਭੈਣ ਸ਼ਬਦ ਹੈ, ਆਵੋ ਭੈਣੇ ਗੱਲ ਮਿਲੈ। ਗੁਰਮੁਖੋ, ਮਹਾਰਾਜ ਨੇ ਸ਼ਬਦ ਵਰਤਿਆ ਕਬੂ ਸਾਹਿਬ ਦੇਖਿਆ ਭੈਣ। ਪੰਜਾਬ 'ਚ ਸਿਰਫ ਦੋ ਸ਼ਬਦ ਵਰਤੇ ਜਾਂਦੇ ਸਨ, ਇੱਕ ਭੈਣ ਤੇ ਇੱਕ ਬੇਬੇ। ਯਾਦ ਰੱਖਿਓ, ਬੇਬੇ ਨਾਨਕੀ, ਇਹਦਾ ਅਰਥ ਸੀ ਭੈਣ ਨਾਨਕੀ, ਬੇਬੇ ਨਾਨਕੀ, ਭੈਣ ਨਾਨਕੀ। ਮੈਂ ਨਹੀਂ ਕਦੀ ਸ਼ਬਦ ਸੁਣਿਆ ਜੀ। ਹੁਣ ਮੈਂ ਲਫ਼ਜ਼ ਵਰਤਾਂ, ਮੈਂ ਅੰਗਰੇਜ਼ੀ ਦੇ ਕੋਈ ਵਿਰੋਧ ਨਹੀਂ ਕਹਿ ਰਿਹਾ, ਅੰਕਲ ਸ਼ਬਦ ਹੈ, ਕੋਈ ਫੀਲਿੰਗ ਹੁੰਦੀ ਹੈ ਅੰਕਲ, ਤਾਂ ਬੰਦਾ ਬਾਹਰ ਰੇੜੀ ਲਾ ਲੈਣ ਕਹਿੰਦਾ ਅੰਕਲ ਜੀ। ਹੁਣ ਨਹੀਂ ਗੁਰਮੁਖੋ, ਜਦੋਂ ਸ਼ਬਦ ਮਾਮਾ ਕਹਿੰਦਾ ਨਾ ਬੰਦਾ, ਸਿਆਣੇ ਲੋਕ ਕਹਿੰਦੇ ਸਨ ਪੰਜਾਬੀ ਜਦੋਂ ਮਾਮਾ ਕਹਿੰਦੇ, ਦੋ ਵਾਰੀ ਮਾਂ ਮਾਂ ਕਹੀਏ ਤੇ ਇੱਕ ਵਾਰੀ ਮਾਮਾ ਬਣਦਾ। ਸ਼ਬਦ ਵਰਤਿਆ ਮਾਸੀ, ਮਾਸੀ ਦਰ ਤੇ ਮਾਂ ਸੀ, ਜਿਹਦੀ ਸ਼ਕਲ ਤੇ ਜਿਹਦਾ ਸੁਭਾਅ ਮੇਰੀ ਮਾਂ ਵਰਗਾ ਹੈ, ਇਹ ਫੀਲਿੰਗ ਅੰਤੀ ਸ਼ਬਦ 'ਚ ਆਜੂਗੀ। ਮੈਂ ਆਪ ਨੂੰ ਫਿਰ ਬੇਨਤੀ ਕਰਾਂਗਾ ਕਿ ਜਦੋਂ ਮੁਗਲ ਆਏ ਕੀ ਹੋਇਆ ਜੀ? ਹੁਣ ਤਾਂ ਚਲੋ ਬੀਬੀਆਂ ਨਾਂ ਵੀ ਲੈਂਦੀਆਂ ਨੇ ਘਰ ਵਾਲਿਆਂ ਦੇ, ਗੁੱਸੇ ਨਾ ਮੇਰਾ ਗੁੱਸਾ ਨਾ ਕਰ ਲਿਆ ਜੇ, ਵੀ ਪੁੱਤ ਕੇ ਦੁਬਾਰਾ ਕਹੋ ਇਹਨੂੰ, ਇਹਦਾ ਬੈਨ ਕਰੋ, ਪ੍ਰਬੰਧਕਾਂ ਨੂੰ ਕਿ ਇਹਨੂੰ ਨਾ ਸੱਦਿਆ ਜੇ। ਹਾਂਜੀ, ਮੈਂ ਇਹ ਨਹੀਂ ਕਹਿੰਦਾ ਤੁਸੀਂ ਸਮਾਨਤਾ ਨਹੀਂ, ਗੁਰਮੁਖੋ ਤੁਸੀਂ ਆਪਣੇ ਕਲਚਰ 'ਚ ਪੁੱਛ ਕੇ ਦੇਖੋ, ਕਦੀ ਕੋਈ ਬੀਬੀ ਘਰ ਵਾਲੇ ਦਾ ਨਾਂ ਲੈਂਦੀ ਸੀ? ਆਪਾਂ ਗੱਲਾਂ ਕਰਨੇ, ਨਿਆਣੇ ਕੀ ਸਿੱਖ ਰਹੇ ਸਾਡੇ ਤੋਂ? ਬੇਨਤੀ ਅਗਲੀ ਕਿ ਉਹਨਾਂ ਨੇ ਕੀ ਕੀਤਾ, ਜਦੋਂ ਮੁਗਲ ਆਏ ਘਰ ਦੇ ਵਿੱਚ ਘਰ ਵਾਲੇ ਨੇ ਵੜਨਾ ਤੇ ਬੀਬੀ ਨੇ ਪਹਿਲਾਂ ਕਹਿ ਦੇਣਾ ਹਿੰਦੂਆਂ ਦੀ ਬੀਬੀ ਮੀਆਂ ਸਾਹਿਬ, ਉਹਨੇ ਪਿਓ ਦੇ ਪੁੱਤਰ ਨੇ ਕਹਿਣਾ ਬੇਗਮ ਸਾਹਿਬਾ। ਮਹਾਰਾਜ ਕਹਿੰਦੇ ਖੱਤਰੀਓ, ਤੁਹਾਡਾ ਤਾਂ ਧਰਮ ਹੀ ਭ੍ਰਿਸ਼ਟ ਹੋ ਗਿਆ, ਤੁਸੀਂ ਬੋਲੀ ਛੱਡ ਗਏ ਆਪਣੀ, ਖੱਤਰੀਆਂ ਤਾਂ ਧਰਮ ਛੋਡਿਆ, ਮਲੇਸ਼ ਭਾਖਿਆ ਗਈ, ਭਾਖਿਆ ਦਰ ਤੇ ਭਾਸ਼ਾ। ਅਗਲੀ ਗੱਲ, ਮਹਾਰਾਜ ਕਹਿੰਦੇ ਘਰ ਘਰ ਮੀਆਂ ਸਭਨਾ ਜੀਆਂ, ਬੋਲੀ ਅਵਰ ਤੁਮਾਰੀ, ਤੁਸੀਂ ਤਾਂ ਸ਼ਬਦਾਵਲੀ ਭੁੱਲ ਗਏ। ਮੇਰੀ ਹੱਥ ਜੋੜ ਕੇ ਬੇਨਤੀ, ਮੈਨੂੰ ਤੁਹਾਡਾ ਇਸ਼ਾਰਾ ਕੀਤਾ, ਮੈਂ ਤਾਂ ਕਹਿ ਰਿਹਾ ਪੰਜਾਬੀ ਭਾਸ਼ਾ ਹੈ, ਗੁਰਮੁਖੀ ਸਕ੍ਰਿਪਟ ਹੈ, ਲਿਪੀ ਹੈ। ਫਿਰ ਧਿਆਨ ਨਾਲ ਸੁਣਿਓ, ਮੈਂ ਤਾਂ ਕਿਹਾ ਵੀ ਗੁਰੂ ਗ੍ਰੰਥ ਸਾਹਿਬ 'ਚ ਇਹ ਜ਼ਿਆਦਾ 15 ਭਾਸ਼ਾਵਾਂ ਨੇ, ਜ਼ਿਆਦਾ ਲਹਿੰਦੀ ਪੰਜਾਬੀ ਹੈ ਜੀ, ਪੰਜਾਬੀ ਇੱਕ ਥੋੜ੍ਹਾ ਲਹਿੰਦੀ, ਮਾਝੀ, ਮਾਲਵੀ ਅਤੇ ਦੁਆਬੀ, ਤਿੰਨ ਤਾਂ ਜੀ ਬੋਲਨੇ ਆ। ਅੱਗੇ ਇਹਨਾਂ ਦੀਆਂ ਉਪ ਬੋਲੀਆਂ ਕਿੰਨੀਆਂ ਨੇ ਜੀ? ਪੰਜਾਬੀ ਇੱਕ ਬੋਲੀ ਹੈ, ਮਾਝੀ ਉਪ ਬੋਲੀ, ਦੁਆਬੀ ਉਪ ਬੋਲੀ, ਮਾਲਵੀ ਉਪ ਬੋਲੀ। ਤੁਸੀਂ ਅੰਬਾਲੇ ਦੇ ਨੇੜੇ ਚਲੇ ਜਾਓ, ਉੱਥੇ ਇੱਕ ਬੋਲਦੇ ਨੇ ਪੁਆਧੀ, ਮੇਰੇ ਗੈਲੋ ਚੱਲਿਆ ਆ, ਯਾਦ ਰੱਖਿਓ ਉਹ ਪੁਆਧੀ ਹੈ, ਉਹ ਵੀ ਪੰਜਾਬੀ ਹੈ। ਤੁਸੀਂ ਜੰਮੂ ਚਲੇ ਜਾਓ, ਜੰਮੂ 'ਚ ਡੋਗਰੀ ਬੋਲਦੇ ਆ, ਉਹ ਡੋਗਰੀ ਜਿਹੜੀ ਉਹ ਵੀ ਪੰਜਾਬੀ ਦੀ ਉਪ ਬੋਲੀ ਹੈ। ਮੈਂ ਫਿਰ ਬੇਨਤੀ ਕਰਾਂਗਾ ਕਿ ਪੰਜਾਬੀ ਬੋਲਾਂਗੇ ਘਰ 'ਚ ਅਤੇ ਤਾਂ ਬੱਚਿਆਂ ਨੇ ਬੋਲਣੀ। ਮੈਂ ਕੱਲ੍ਹ ਵੀ ਕਿਹਾ, ਤੁਸੀਂ ਕਾਪੀ 'ਤੇ ਲਿਖ ਕੇ ਆਪਣੇ ਵੋਕੈਬਲਰੀ ਬੱਚਿਆਂ ਦੀ ਵੇਖੋ, ਬੱਚੇ 100 ਸ਼ਬਦਾਂ ਤੋਂ, 100 ਸ਼ਬਦ ਤਾਂ ਬੜੀ ਵੋਕੈਬਲਰੀ ਹੁੰਦੀ ਹੈ, ਇੱਥੇ ਤਾਂ 20 ਸ਼ਬਦਾਂ 'ਤੇ ਨਿਆਣਿਆਂ ਦੀ ਭਾਸ਼ਾ ਮੁੱਕ ਜਾਂਦੀ, ਬੋਲੀ ਮੁੱਕ ਜਾਂਦੀ। ਥੋੜ੍ਹੀ ਜਿਹੀ ਇੱਕ ਹੋਰ ਬੇਨਤੀ ਸੁਣਿਓ, ਤੁਸੀਂ ਪ੍ਰਬੰਧਕ ਵੀਰ ਬੈਠੇ ਹੋ, ਇੰਨਾ ਕੁਝ ਅਸੀਂ ਬਾਹਰ ਲਾਉਂਦੇ ਹਾਂ, हर गुरुद्वारे दे जिथे हुक्मनामा लिखने आ उथे वड्डी फट्टी दे रूप विच 35 लिख के लाओ। मैं 41 नहीं कह रहा क्योंकि अज दी पंजाबी दे अकाली 41 अखर हो गए, सस्से पैर बिंदी शाह जजे पैर बिंदी जा खके, ये परशियन दे ने, पर जो सतगुरां ने दिते उन्होंने 35 दिते। मैं थोड़ा जा विशा मैनू तुसा इशारा किया, मैं तां इधर आ गया, मैं दूर नहीं जाऊंगा अपने विषय तो। जो भाई साहब ने पढ़िया पूछत पथ कि मार्ग ना धार है पग प्रीतम के देश कैसे बादन से जाई है। हुण तुसी पढ़दे हो इथों दे न्याणियां तो रा रा नहीं बोलिया जाता, नहीं बोलिया जाता जी। मैं टाइम थोड़ा ला ला, थोड़ा लावगा, ज्यादा नहीं, और रा रा नहीं बोलिया जाता। तुसी जेडे गुरमुखी जानते हो, गुरमुखी दे पांच वर्ग ने जी। पहला तो ऊड़ा ऐड़ा ईड़ी ससा तुहाडे सुर ने, कक्का कक्क वर्ग, चवर्ग तवर्ग, टवर्ग ते पवर्ग, कवर्ग दर ते कक्के वाला वर्ग। मैं तां किया कदी ध्यान नाल सुनियो, जिन्हां ने जिन्हां नूं 35 हुंदी उह गल बड़ी ध्यान नाल समझणगे। 35 दे हर वर्ग विच पहला अखर ते तीजा अखर जे साउंड मिलेगी, धुनी मिलेगी, तां चौथा अखर बोलिया जाना है। गुरमुखो ध्यान दिया जे, पहला अखर ते तीजा अखर मिलेगा तां पहला है कक्का, दूजा है खखा, तीसरा गग्गा। पहला कक्का धुनी, तीजा गग्गा, चौथा केड़ा है कग्गा। याद रखो कग्गा तां बोलिया जाना जे कक्के ते गग्गे दी साउंड मिलेगी, तां बोली नहीं जाना। ये खूबसूरती किसे कोल नहीं जी, एक गुरमुखी च है, गुरमुखी लिपि च है। मैं पंजाबी भाषा नहीं कह रहा क्योंकि पंजाबी तो पाकिस्तान वाले बोलते, उन्होंने को गुरमुखी थोड़ा, वो तो शाहमुखी च लिखते हैं, फारसी च लिखते हैं। पंजाबी भाषा है, लिपि गुरमुखी है। सतगुरु ने एडी कृपा की, गुरमुखी लिपि मेरे सतगुरु साहब ने दी। असी कहने गुरु नानक साहब ने वैसे पट्टी उच्चारण की, सत सह सोए से जिन साजी। हुण ध्यान ना सुनो, कोई क्लास नहीं लगी, वैसे इशारा है कक्का खखा गग्गा कग्गा, कक्का ते गग्गा मिल गए ते कग्गा बनना है। एक मैं होर नुकता थोड़ा रखांगा जिहड़ी लिटरेचर नाल संबंधित ने। दूसरा वर्ग है चचा, चचा छछा जजा, पहला चचा ते तीसरा जजा, चौथा जिहड़ा उच्चारण की है जी झज्जा। चचा ते जजे की साउंड मिलेगी ते झज्जा बनना है। तीसरा वर्ग है टैंके वाला, पर चलो टैंका शब्द असी बोलने साडी बोली होण करके, पर लफ्ज टैंका नहीं उच्चारण च हैगा, गुरबाणी च वखरा अखर है, टटा है शब्द टैंका ठठा डड्डा। पहला है टैंका, टै दी जब समझ लो, ते तीसरा है डड्डा, ते चौथा केड़ा बनिया जी टड्डा। टड्डा बोल के देखो, टैंका ते डड्डे दी साउंड मिलदी ते टड्डा बनता है। पहला है तत्ता, थत्था दद्दा, ते तीसरा चौथा तद्दा, तां बनना है जे तत्ता ते दद्दे दी साउंड मिलेगी। तां इस तरह पप्पा फफा बब्बा, चौथा है पब्बा, तां बनना है जे पप्पा ते बब्बा मिलगे। एक होर मैं नुकता तां मैं सांझा कर देना, ये सारियां गल्लां वैसे बाणी दियां ने। अपने तुसी ना जी अंग्रेजी च रोमन च हो गया जी, हुण भी असी गुटका अंग्रेजी का पढ़ने, ठीक है पढ़ो, पर गुरबाणी की जिहड़ी व्याकरण है वो अंग्रेजी च नहीं सैट हो सकनी। हुण पाठ है आनंद, ऐड़ा टिप्पी नन्ना दद्दा, ते दद्दे थले औंकड़ लगी है, ते इत्थे पिछे यू ला देना, अगला न्याणा तां नंदू बोल दूगा कई बार। वो जिहड़ी औंकड़ लगी है, मेरी फिर बेनती है, गुरबाणी बड़ा वड्डा खजाना जे, गुरमुखी तो बिना गुरु ग्रंथ साहब का शुद्ध पाठ नहीं हो सकना। गुरमुखो मैं पंजाबी नहीं कह रहा, गुरमुखी तो बिना तुसी जन्मदिन मनाते हो, वह किसी बच्चे नूं कोई केक ले जा रहा, कोई कुछ ले जा रहा, खिडौने अजकल मिल जांदियां नूं, उस बच्चे दे सिर दे उत्ते 35 दी फट्टी ला दिओ, तुर लगे एक गल को मेरे बच्चिया भावें तू इंजीनियर बन गया डॉक्टर बन गया, एक बारी 35 जरूर बोल के जाए, फिर साड़ी बोली नूं कोई नहीं खो सकता। मैं अपने विषय तो निकलिया सा, ਮੈਂ ਫਿਰ ਆਉਣ ਲੱਗਾ। ਭਾਈ ਸਾਹਿਬ ਦੇ ਬਚਨ ਸਨ, ਪੂਛਤ ਪਤਕ ਤੇ ਮਾਰਗ ਨਾ ਧਾਰੈ ਭਾਗ, ਪ੍ਰੀਤਮ ਕੇ ਦੇਸ ਕੈਸੇ ਬਾਤਨ ਸੇ ਜਾਈਏ। ਮਨਾ ਰੋਜ਼ ਨੈਵੀਗੇਸ਼ਨ ਲਾ ਕੇ ਬਹਿ ਜਾਂਦਾ ਕਾਰ 'ਚ, ਤੇ ਗੱਡੀ ਤੇ ਸਟਾਰਟ ਕੋਈ ਨੀ ਕਰਦਾ, ਪਹੁੰਚਣਾ ਕਿੱਥੇ? ਘਰ ਵੀ ਪਤਾ ਲੱਗ ਜਾਂਦਾ ਨਾ ਜੀ, ਕਿੰਨੇ ਘੰਟੇ ਲੱਗਣਗੇ ਉਹ ਦੱਸਦਾ, ਦੱਸਦੇ ਆ ਰਾਹ 'ਚ, ਆ ਲਾਲ ਜੀ ਦੇ ਲਾਈਨ ਹੋ ਗਈ ਤੇ ਰਾਹ 'ਚ ਰਸ਼ ਹੋ ਗਿਆ, ਐਕਸੀਡੈਂਟ ਹੋ ਗਿਆ, ਤੂੰ ਬਈ ਵੇਖੀ ਜਾ ਨਕਸ਼ਾ, ਘਰ ਬੈਠਾ ਗੱਡੀ ਤੋਰੇਗਾ ਤੇ ਜਾਏਗਾ। ਮਹਾਰਾਜ ਕਹਿੰਦੇ ਆ ਤੂੰ ਰੋਜ਼ ਗੁਰੂ ਦੀਆਂ ਗੱਲਾਂ ਪੁੱਛਣਾ ਪਰ ਤੁਰ ਤਾਂ ਸਹੀ, ਪੂਛਤ ਪਤਕ ਤੇ ਮਾਰਗ ਨਾ ਧਾਰੈ ਭਗ, ਪ੍ਰੀਤਮ ਕੇ ਦੇਸ ਕੈਸੇ ਬਾਤਨ ਸੇ ਜਾਈਏ। ਅੱਗੇ ਪੂਛਤ ਹੈ ਵੈਦ, ਡਾਕਟਰ ਕੋਲ ਗਏ, ਵੈਦ ਕੋਲ ਗਏ, ਹਕੀਮ ਕੋਲ ਗਏ, ਉਹਨੇ ਕਿਹਾ ਤੈਨੂੰ ਆ ਬਿਮਾਰੀ ਏ, ਕਹਿੰਦਾ ਮੇਰਾ ਇਲਾਜ ਕਰ ਦਿਓ। ਉਹ ਕਹਿੰਦਾ ਦਵਾਈ ਲੈ ਜਾ, ਪਰ ਦਵਾਈ ਨੇ ਇਲਾਜ ਤਾਂ ਕਰਨੀ ਜੇ ਪਰਹੇਜ ਰੱਖੇਗਾ ਤਾਂ। ਇਸ ਤਰ੍ਹਾਂ ਜੀ ਪੂਛਤ ਹੈ ਵੈਦ, ਖਾਤ ਔਖਦ ਨਾ ਸੰਯਮ ਸੈ, ਡਾਕਟਰ ਨੇ ਕਿਹਾ ਵੀ ਦਵਾਈ ਖਾ ਲਈ ਪਰ ਸ਼ੂਗਰ ਤੋਂ ਕਪਰੇਜ ਰੱਖੀ, ਸਵੇਰੇ ਉੱਠ ਕੇ ਇੰਜੈਕਸ਼ਨ ਵੀ ਲਾ ਲਿਆ ਤੇ ਚਾਹ ਵਿੱਚ 2 ਚਮਚੇ ਘੋਲ ਕੇ ਦਵਾਈ ਵੀ ਖਾ ਲਈ, ਫਿਰ ਕਹਿਣਾ ਸ਼ੂਗਰ ਸੈੱਟ ਜੀ ਨਹੀਂ ਹੋ ਰਹੀ। ਇਹੀ ਹੈ ਨਾ ਜੀ, ਮੈਂ ਫਿਰ ਬੇਨਤੀ ਕਰਾਂਗਾ, ਵੈਦ ਤੋਂ, ਹਕੀਮ ਤੋਂ, ਡਾਕਟਰ ਤੋਂ ਦਵਾਈ ਤਾਂ ਅਸਰ ਕਰੇਗੀ ਜੇ ਪਰਹੇਜ ਹੋਵੇਗਾ। ਅੱਜ ਤਾਂ ਡਾਕਟਰ ਕਹਿਣ ਲੱਗ ਪਿਆ ਦਵਾਈ ਓਨਾ ਅਸਰ ਨਹੀਂ ਕਰਦੀ ਜਿੰਨਾ ਪਰਹੇਜ ਅਸਰ ਕਰਦਾ। ਪੁੱਛਤ ਹੈ ਵੈਦ, ਖਾਤ ਔਖਦ ਨਾ ਸੰਯਮ ਸਹਿ, ਕੈਸਾ ਮਿਡਾ ਰੋਗ ਰੁਕ ਸੁਖ ਸਹਿ ਸਮਾਈਏ। ਅੱਗੇ ਪੁੱਛਤ ਸੁਹਾਗਨ, ਕਰਮ ਹੈ ਦੁਹਾਗਣ ਕੇ, ਪੁੱਛਦਾ ਤੇ ਗੁਰਮੁਖਾਂ ਨੂੰ ਪਿਆ ਸੁਹਾਗਣਾ ਨੂੰ, ਤੇ ਕਰਮ ਉਹਦੇ ਦੁਹਾਗਣਾ ਵਾਲੇ ਨੇ। ਹਿਰਦੈ ਵਿਚਾਰ ਕਤ ਸੇਜਾ ਬੁਲਾਈਏ, ਨਾ ਸੁਹਾਗਣ ਹੈ ਪਰ ਹਿਰਦਾ ਜਿਹੜਾ ਉਹ ਵਾਸ਼ਨਾ 'ਚ ਭਰਿਆ ਪਿਆ, ਕਿੱਥੇ ਮਾਲਕ ਵਾਲੀ ਬਣੇਗੀ। ਭਾਈ ਸਾਹਿਬ ਕਹਿੰਦੇ ਗਾਏ ਸੁਣੇ ਅੰਖ ਹੈ ਵਿੱਚੈ, ਗਾ ਵੀ ਲਿਆ ਸੁਣ ਵੀ ਲਿਆ, ਅੱਖਾਂ ਵੀ ਬੰਦ ਕਰਕੇ ਝੂਮ ਲਿਆ, ਗਾਏ ਸੁਣੇ ਅੰਖ ਹੈ ਵਿੱਚੈ, ਪਾਈਐ ਨਾ ਪਰਮ ਪਦ, ਗੁਰ ਉਪਦੇਸ਼ ਗਏ ਜੌਲੋ ਨਾ ਕਮਾਈਐ। ਮੈਂ ਸਮਾਪਤੀ ਤੇ ਇੱਕ ਬੇਨਤੀ ਤੁਹਾਨੂੰ ਕਰਨੀ ਹੈ। ਵੇਖੋ ਮੈਂ ਫਿਰ ਅਰਜ਼ ਕਰਾਂਗਾ, ਮੈਂ ਕੱਟੜਤਾ 'ਚ ਨਹੀਂ ਕਹਿ ਰਿਹਾ, ਜੇ ਗੁਰੂ ਦੀ ਗੱਲ ਮੰਨੀ ਹੈ ਨਾ। ਹੁਣ ਜਦੋਂ ਤੁਸੀਂ ਅੰਮ੍ਰਿਤ ਦੀ ਗੱਲ ਕਰਨੀ ਆ ਜੀ, ਮੈਂ ਕਦੀ ਗੁੱਸੇ 'ਚ ਦਬਕੇ 'ਚ ਗੱਲ ਨਹੀਂ ਕੀਤੀ, ਅੰਮ੍ਰਿਤ ਛਕਣਾ ਇਹਦੀ ਵਿਆਖਿਆ ਨਾ ਗਲਤ ਕਰੀਏ। ਸਰਦਾਰ ਕਪੂਰ ਸਿੰਘ ਦੀ ਕਿਤਾਬ ਹੈ ਜੀ ਅੰਗਰੇਜ਼ੀ ਵਿੱਚ, ਪ੍ਰਾਸ਼ਨ ਪ੍ਰਸ਼ਨਾ, ਜਿਹੜੇ ਅੰਗਰੇਜ਼ੀ ਪੜ੍ਹਦੇ ਉਹ ਜ਼ਰੂਰ ਪੜ੍ਹਿਓ। ਮੈਂ ਉਸ ਕਿਤਾਬ ਨੂੰ ਪੜ੍ਹਨ ਤੋਂ ਬਾਅਦ ਉਹਦਾ ਗੁਰਮੁਖੀ ਵਿੱਚ ਵੀ ਟ੍ਰਾਂਸਲੇਸ਼ਨ ਹੋ ਗਈ, ਪਰ ਉਹ ਕਿਤਾਬ ਇੰਨੀ ਔਖੀ ਪੜ੍ਹਨੀ ਹੈ, ਮੈਂ ਸੋਚਣਾ ਸਰਦਾਰ ਦੀ ਵਿਦਵਤਾ ਨੂੰ ਨਮਸਕਾਰ ਹੋਏ, ਕਮਾਲ ਕਰ ਦਿੱਤੀ ਉਸ ਬੰਦੇ ਨੇ। ਉਹਨੇ ਇੱਕ ਸ਼ਬਦ ਕਿਹਾ ਸੀ, ਕਹਿੰਦੇ 5 ਪਿਆਰਿਆਂ ਤੋਂ ਬਾਅਦ 6ਵੇਂ ਕਿੰਨੇ ਅੰਮ੍ਰਿਤ ਛਕਿਆ। 5 ਪਿਆਰਿਆਂ ਨੂੰ ਅੰਮ੍ਰਿਤ ਦੀ ਦਾਤ ਮਿਲੀ, ਪਰ ਇਹ ਵੀ ਹੈ ਅੰਮ੍ਰਿਤ ਦੀ ਗੱਲ ਕਰਿਓ ਜ਼ਰੂਰ ਸਟੇਜ ਤੇ, ਪਰ ਧੱਕੇ ਨਾਲ ਅੰਮ੍ਰਿਤ ਨਹੀਂ ਛਕਾਏ ਜਾਂਦੇ। ਮੈਂ ਫਿਰ ਇਹਨਾਂ 'ਚ ਮੈਂ 2 ਬਾਤਾਂ ਕਰ ਦਿੱਤੀਆਂ। ਅੱਜ ਵੀ ਜਿੰਨਾ ਅੰਮ੍ਰਿਤ ਛਕਿਆ ਜੀ, ਜਦੋਂ ਅੰਮ੍ਰਿਤ ਛਕਣ ਲਈ ਅੰਦਰ ਜਾਈਦਾ ਤੇ 5 ਪਿਆਰੇ ਅਰਦਾਸ ਤੋਂ ਪਹਿਲਾਂ ਬੋਲ ਕੇ ਕਹਿੰਦੇ ਆ, ਇੱਕ ਜਣਾ ਕਹਿੰਦਾ ਜੇ ਲਾਲਚ ਨਾਲ, ਜੇ ਡਰ ਨਾਲ ਕਿਸੇ ਨੇ ਧੱਕੇ ਨਾਲ ਤੁਹਾਨੂੰ ਅੰਮ੍ਰਿਤ ਛਕਣ ਭੇਜਿਆ, ਪਲੀਜ਼ ਬੂਹਾ ਖੁੱਲ੍ਹਾ, ਬਾਹਰ ਜਾ ਸਕਦੇ ਹੋ, ਕਿਉਂਕਿ ਅੰਮ੍ਰਿਤ ਪ੍ਰੇਮ ਦੇ ਖਿਡਾਰੀਆਂ ਨੂੰ ਛਕਾਇਆ ਜਾਂਦਾ, ਮਜਬੂਰਾਂ ਨੂੰ ਨਹੀਂ। ਜਿਨ੍ਹਾਂ ਨੇ ਅੰਮ੍ਰਿਤ ਛਕਿਆ ਉਹਨੂੰ ਪਤਾ ਹੋਣਾ 5 ਤੋਂ ਬਾਅਦ 6ਵੇਂ ਕਿੰਨੇ ਅੰਮ੍ਰਿਤ ਛਕਿਆ, ਉਹ ਗੁਰੂ ਗੋਬਿੰਦ ਸਿੰਘ ਜੀ ਨੇ ਛਕਿਆ। ਹਾਂ ਕਿਉਂ ਛਕਿਆ ਜੀ, ਅਸੀਂ ਕਹਾਂਗੇ ਆਪੇ ਗੁਰਚੇਲਾ, ਇਹ ਤਾਂ ਹੈ, ਪਰ ਸਰਦਾਰ ਕਪੂਰ ਸਿੰਘ ਕਹਿੰਦੇ ਆ 5 ਤੋਂ ਬਾਅਦ 6ਵੇਂ ਗੁਰਦੇਵ ਨੇ ਅੰਮ੍ਰਿਤ ਛਕ ਕੇ ਕਿਹਾ ਕਿ 5 ਪਿਆਰਿਓ ਖਾਲਸਾ ਜੀ, ਮੈਂ ਤੁਹਾਡਾ ਹਾਕਮ ਨਹੀਂ ਬਣਨਾ ਚਾਹੁੰਦਾ, ਮੈਂ ਤੁਹਾਡੇ ਵਿੱਚ ਜਜ਼ਬ ਹੋਣਾ ਚਾਹੁੰਦਾ। ਲਵਜ ਫਿਰ ਸੁਣਿਓ, ਮੈਂ ਤੁਹਾਡਾ ਹੁਕਮਰਾਨ ਨਹੀਂ, ਮੈਂ ਤੁਹਾਡੇ ਵਰਗਾ ਤੁਹਾਡੇ ਵਿੱਚ ਮਿਲਣਾ ਚਾਹੁੰਦਾ। ਸੱਚ ਇਹ ਵੇ ਗੁਰੂ ਗੋਬਿੰਦ ਸਿੰਘ ਅੰਮ੍ਰਿਤ ਦੇ ਕੇ ਖੁਦ ਖਾਲਸਾ ਬਣੇ। ਮੇਰੀ ਫਿਰ ਬੇਨਤੀ ਹੈ ਜੀ, ਇੱਕ ਗੁਰੂ ਦੀਆਂ ਜੇ ਗੱਲਾਂ ਸੁਣਨੇ ਆ ਨਾ, ਮਰਿਆਦਾ ਵਿੱਚ ਜੀਵਨ ਬਤੀਤ ਕਰੀਏ। ਜਿਹੜੀਆਂ ਗੱਲਾਂ ਤੋਂ ਗੁਰੂ ਨੇ ਵਿਰਵਰਜਿਆ, ਠੀਕ ਹੈ ਪੈਸਾ ਹੁੰਦਾ ਬੰਦੇ ਨੂੰ, ਹਰ ਚੀਜ਼ ਪੈਸਾ ਨਹੀਂ, ਆ ਕਰੋਨੇ ਨੇ ਵੱਡੇ ਵੱਡੇ ਅਰਬਾਂ ਪਤੀਆਂ ਦੀ ਬੱਸ ਕਰਾ ਕੇ ਰੱਖ ਦਿੱਤੀ ਸੀ। ਸੱਚ ਹੈ ਨਾ ਜੀ, ਕਰੋਨੇ ਨੇ ਬਹੁਤ ਕੁਛ ਸਿਖਾਇਆ, ਬੰਦਾ ਫਿਰ ਭੁੱਲ ਜਾਂਦਾ। ਇੱਥੇ ਖੂਨ ਦੇ ਰਿਸ਼ਤੇ ਭਜਦੇ ਦੇਖੇ, ਅੰਮ੍ਰਿਤਸਰ ਇੱਕ ਗੈਜ਼ਟਡ ਅਫੀਸ ਭਾਈ ਨਿਰਮਲ ਸਿੰਘ ਤੋਂ ਬਾਅਦ ਉਸ ਬੰਦੇ ਦੀ ਡੈਥ ਹੋਈ, ਉਹ ਕਮਾਲ ਦੀ ਗੱਲ, ਬਹੁਤ ਟੌਪ ਦਾ ਅਫੀਸਰ, ਜਦੋਂ ਦੀ ਡੈਥ ਹੋ ਗਈ ਉਹਦੀ ਵਾਈਫ ਤੇ ਉਹਦੀ ਬੇਟੀ ਲਾਸ਼ ਵੇਖਣ ਦੀ ਆਈਆਂ। ਉਹਨਾਂ ਕਹਿ ਸਾਨੂੰ ਡਰ ਲੱਗਦਾ, ਜਿੱਥੇ ਮਰਜ਼ੀ ਫੂਕ ਦਿਓ। ਯਾਦ ਰੱਖਿਓ, ਮੈਂ ਅੱਜ ਤੁਸੀਂ ਪੈਸੇ ਨਹੀਂ ਜਾਣਾ, ਬਿਜ਼ਨਸ ਨਹੀਂ ਜਾਣਾ, ਕੋਠੀਆਂ ਨਹੀਂ ਜਾਣੀਆਂ। ਉੱਥੇ ਜਿਹੜਾ ਸ਼ਬਦ ਤੁਸੀਂ ਸੰਗਤ ਤੇ ਪੜ੍ਹਦੇ ਹੋ, ਉੱਥੇ ਜਾਣਾ ਜਿੱਥੇ ਦੇਹ ਨੇ ਨਹੀਂ ਜਾਣਾ। ਗੁਰ ਕਾ ਬਚਨ ਬਸੈ, ਗੁਰਮੁਖੋ ਬੋਡੀ ਨਾਲ ਨਹੀਂ ਕਿਹਾ ਇੱਥੇ, ਜੀ ਨਾਲ। ਕਦੀ ਸੋਚੋ, ਮੈਂ ਨੈਗੇਟਿਵ ਨਹੀਂ ਕਹਿ ਰਿਹਾ, ਜਿੱਦਣ ਸਭ ਕੁਝ ਛੁੱਟ ਜਾਏਗਾ। ਇੱਥੇ ਤਾਂ ਰਾਤ ਘਰ ਵੀ ਨਹੀਂ ਰੱਖਦੇ ਅਮੈਰੀਕਾ ਚ ਜੀ, ਇੱਥੇ ਤਾਂ ਲੈ ਜਾਂਦੇ ਨੇ ਉਸੇ ਵਕਤ ਮੁਰਦਾ ਘਰ ਚ। ਕੌਣ ਜਾਏਗਾ ਮੇਰੇ ਨਾਲ? ਮੇਰਾ ਗੁਰੂ ਨਾਨਕ ਸਾਹਿਬ ਛਾਤੀ ਠੋਕ ਕੇ ਕਹਿੰਦਾ, ਸਿੱਖਾ ਜਿੱਥੇ ਤੇਰਾ ਸਰੀਰ ਨਹੀਂ ਜਾਏਗਾ ਉੱਥੇ ਮੈਂ ਜਾਵਾਂਗਾ। ਸੱਜਣ ਸਹੀ ਨਾਲ ਮੈਂ, ਚੱਲਦਿਆਂ ਨਾਲ ਚਲਾਨ, ਜਿੱਥੇ ਲੇਖਾ ਮੰਗੀ ਹੈ ਤਿੱਥੇ ਖੜੇ ਦਿਸਨ। ਮੈਂ ਫਿਰ ਬੇਨਤੀ ਕਰਾਂ, ਸਤਿਗੁਰ ਸਿੱਖ ਕਾ ਹਾਲਤ ਪਲਤ ਅਰਥ ਕੀ ਹੈ? ਪਰ ਲੋਕ ਜਿੱਥੇ ਮੇਰੀ ਕਾਇਆ ਨਹੀਂ ਜਾਣਾ। ਸਤਿਗੁਰ ਸਿੱਖ ਕਾ ਹਾਲਤ ਪਲਤ ਸਵਾਰ ਹੈ ਨਾਨਕ, ਸਤਿਗੁਰ ਸਿੱਖ ਕੋ ਜੀ ਨਾਲ। ਗੁਰਮੁਖੋ, ਸਰੀਰ ਨੂੰ ਪਰਿਵਾਰ ਸਾਂਭਦਾ, ਸੰਸਕਾਰ ਕਰ ਦਿਆਂਗੇ, ਫਿਊਨਰਲ ਕਰ ਦਿਆਂਗੇ, ਜਿੰਦ ਨੂੰ ਤਾਂ ਕੋਈ ਨਹੀਂ ਸਾਂਭਦਾ ਜੀ, ਜਿੰਦ ਨੂੰ ਸਿਰਫ ਗੁਰੂ ਸਾਂਭਦਾ ਹੁੰਦਾ। ਇਸ ਕਰਕੇ ਜੋ ਗੁਰੂ ਕਹਿੰਦਾ ਹੈ ਨਾ ਜੀ, ਜੇ ਕਿਹਾ ਵੀ ਤੂੰ ਦਾਰੂ ਨਾ ਪੀ ਤੂੰ ਛੱਡ ਦੇਖ, ਜੇ ਤੈਨੂੰ ਕਿਹਾ ਪਰਾਏ ਤਨ ਦੇ ਨੇੜੇ ਨਾ ਜਾਈ ਤੂੰ ਛੱਡ ਦੇ, ਜੇ ਕਿਹਾ ਪਰਾਈ ਨਿੰਦਿਆ, ਕਿਉਂਕਿ ਅਰਥ ਤਾਂ ਮੈਂ ਕਰ ਦਿੱਤੇ, ਪਰ ਮੇਰੇ ਤੇ ਵੀ ਤੁਹਾਡੇ ਤੇ ਇਕੱਲਾ ਲਾਗੂ ਨਹੀਂ। ਮੈਂ ਬੇਨਤੀ ਕਰਾਂਗਾ, ਜਿਹਨੇ ਗੁਰੂ ਨੂੰ ਮੰਨਿਆ, ਗੁਰੂ ਗੋਬਿੰਦ ਸਿੰਘ ਕੇਵਲ ਇਸ ਲੋਕ ਚ ਨਹੀਂ ਪਰ ਲੋਕ ਦੀ ਬਾਹ ਬਖਣ ਵਾਲੇ ਅਖੀਰ ਤੇ ਸਮਾਪਤੀ ਤੇ ਇੱਕ ਘਟਨਾ ਹੈ। ਗੁਰੂ ਹਰਗੋਬਿੰਦ ਸਾਹਿਬ ਨੇ ਮਹਾਰਾਜ ਜੰਗ ਲੜੀ ਜੀ, ਮਹਾਰਾਜ ਮਾਲਵੇ ਚ ਜੀ, ਆਪ ਨੂੰ ਪਤਾ ਹੋਣਾ ਰਾਮਪੁਰਾ ਫੂਲ ਦੇ ਨੇੜੇ, ਪਟਿਆਲੇ ਵਾਲਿਆਂ ਦਾ ਪਿਛੋਕੜ ਪਿੰਡ ਮਹਾਰਾਜ ਹੈ, ਸ਼ਾਇਦ ਆਪ ਨੂੰ ਪਤਾ ਹੋਵੇ। ਇਹਨਾਂ ਦੇ ਵੱਡੇ ਫੂਲ ਤੇ ਸੰਦਲੀ, ਇੱਕ ਚੌਧਰੀ ਕਾਲਾ ਹੋਇਆ, ਇਹਦੇ ਭਤੀਜੇ ਸਨ ਫੂਲ ਤੇ ਸੰਦਲੀ। ਇਹ ਗੁਰੂ ਹਰਗੋਬਿੰਦ ਸਾਹਿਬ ਦੇ ਸਾਹਮਣੇ ਗੁਰੂ ਹਰਿ ਸਾਹਿਬ ਵੇਲੇ ਦੋ ਘਟਨਾ ਵਾਪਰੀਆਂ। ਇਹ ਭਾਈ ਕਾਲਾ ਇਹਨਾਂ ਨੂੰ ਕੱਪੜੇ ਉਤਾਰ ਕੇ ਨਾ, ਬੱਚਿਆਂ ਦੇ ਨਿੱਕੇ ਨਿੱਕੇ ਬੱਚੇ, ਉਹ ਢਿੱਡ ਖੜਕਾਉਂਦੇ ਆ ਜਿਵੇਂ ਢੋਲਕੀ ਖੜਕਾਈ ਦੀ, ਤੇ ਮਹਾਰਾਜ ਪੁੱਛਦੇ ਆ ਇਹ ਕੌਣ? ਤੇ ਕਾਲਾ ਕਹਿੰਦਾ ਜੀ ਮਹਾਰਾਜ ਮੇਰੇ ਭਤੀਜੇ ਨੇ ਫੂਲ ਤੇ ਸੰਦਲੀ। ਪੁੱਛੋ ਇਹਨਾਂ ਦੀ ਹਿਸਟਰੀ, ਇਹ ਕਾਹਦੇ ਲਈ ਆਏ? ਕਹਿਣ ਲੱਗੇ ਮੇਰੇ ਭਰਾ ਤੇ ਭਰਜਾਈ ਦੀ ਮੌਤ ਹੋ ਗਈ ਹੈ, ਤੇਰੇ ਦਰ ਤੋਂ ਰੋਟੀ ਮੰਗਣ ਆਏ ਆ। ਤੁਸੀਂ ਬਾਹ ਪਕੜੋ, ਮਹਾਰਾਜ ਨੇ ਬਚਨ ਕੀ ਕਿਹਾ? ਕਹਿਣ ਲੱਗੇ ਅੱਜ ਇਸ ਘਰ ਦੇ ਵਿੱਚ ਢਿੱਡ ਖੜਕਾਉਂਦੇ ਆਏ ਨੇ, ਇਹਨਾਂ ਦੀ ਔਲਾਦ ਯਮੁਨਾ ਨਦੀ ਤੱਕ ਰਾਜ ਕਰੇਗੀ। ਪਟਿਆਲੇ ਵਾਲੇ, ਨਾਭੇ ਵਾਲੇ ਤੇ ਜੀਂਦ ਵਾਲੇ ਇਹਨਾਂ ਵਿੱਚੋਂ ਹੋਏ ਨੇ, ਫੂਲ ਦੀ ਔਲਾਦ ਸਨ। ਮਹਾਰਾਜ ਦੀ ਜੰਗ ਮਹਾਰਾਜ ਨੇ ਲੜੀ, ਜਦੋਂ ਸੰਭਾਲਣ ਲੱਗੇ ਸਾਰਿਆਂ ਨੂੰ, ਜ਼ਖਮੀਆਂ ਨੂੰ ਸੰਭਾਲਦੇ ਨੇ, ਤੇ ਇੱਕ ਸੱਜਣ ਉਹਦਾ ਪੂਰੀ ਬੋਡੀ ਖੂਨ ਨਾਲ ਭਿੱਜੀ ਸੀ, ਉਹਦਾ ਨਾਮ ਸੀ ਭਾਈ ਮੁਗਲੂ। ਮਾਲ ਵਿੱਚ ਇੱਕ ਪਿੰਡ ਹੈ ਜੀ, ਸਨਾਮ ਤੋਂ ਲਹਿਰੇ ਗਾਗੇ ਨੂੰ ਜਾਓ ਤੇ ਗੰਢਵਾਂ, ਮੈਂ ਉੱਥੇ ਗਿਆ ਵਾਂ। ਇਹ ਉਹ ਥਾਂ ਵੇਖਣ ਵਾਸਤੇ ਗਿਆ ਸਾਂ, ਮੈਂ ਕਥਾ ਕਰਨੀ ਸੀ, ਮੇਰੇ ਮਨ ਸੀ ਮੈਂ ਜਗ੍ਹਾ ਦੇਖ ਲਵਾਂ। ਭਾਈ ਮੁਗਲੂ ਖੂਨ ਨਾਲ ਭਿੱਜਾ ਸੀ, ਮਹਾਰਾਜ ਛੇਵੇਂ ਸਤਿਗੁਰਾਂ ਨੇ ਝੋਲੀ 'ਚ ਲੈ ਕੇ ਉਹ ਸਾਫ਼ ਕੀਤਾ ਚਿਹਰਾ, ਮੂੰਹ 'ਚ ਪਾਣੀ ਚੋਇਆ, ਉਹਨੇ ਅੱਖਾਂ ਖੋਲੀਆਂ। ਸਤਿਗੁਰੂ ਕਹਿੰਦੇ ਭਾਈ ਮੁਗਲੂ ਕੁਛ ਮੰਗ। ਉਹਦੇ ਲਫ਼ਜ਼ ਸੁਣਨ ਵਾਲੇ ਨੇ ਕਹਿੰਦਾ, ਜੇ ਤਾਂ ਮੈਂ ਅੱਜ ਚਲੇ ਜਾਣਾ ਹੈ ਫਿਰ ਤਾਂ ਮੇਰੀ ਮੰਗ ਪੂਰੀ ਹੋ ਗਈ। ਮਹਾਰਾਜ ਕਹਿੰਦੇ ਕੀ ਕਹਿਣਾ ਚਾਹੁੰਦੇ? ਕਹਿੰਦਾ ਜੇ ਤਾਂ ਮੇਰੇ ਅੱਜ ਸਵਾਸ ਨਿਕਲਨੇ ਨੇ, ਮੇਰੀ ਸਿਰਫ ਇੱਕੋ ਹੀ ਮੰਗ ਸੀ, ਜਿੱਦਣ ਮੈਂ ਦੁਨੀਆਂ ਤੋਂ ਤੁਰਾਂ ਮੇਰਾ ਸਿਰ ਮੇਰੇ ਗੁਰੂ ਦੀ ਗੋਦ ਵਿੱਚ ਹੋਵੇ ਫਿਰ ਤਾਂ ਪੂਰੀ ਹੋ ਗਈ। ਜੇ ਮੈਂ ਜੀਣਾ ਤੇ ਮੇਰੇ ਨਾਲ ਵਾਅਦਾ ਕਰੋ, ਮੇਰੇ ਅੰਤਲੇ ਸਮੇਂ ਤੁਸੀਂ ਆਓਗੇ। ਗੁਰਮੁਖ ਗੁਰੂ ਕੇਵਲ ਵਿਅਕਤੀ ਨਹੀਂ। ਮਹਾਰਾਜ ਜੀ ਚੁੱਪ ਕਰ ਗਏ, ਕਹਿੰਦਾ ਦੱਸੋ, ਹਜ਼ੂਰ ਨੇ ਕਿਹਾ ਸੀ ਚੋਲਾ ਬਦਲ ਜਾਣਾ, ਤੁਸੀਂ ਅਜੇ ਜੀਣਾ ਹੈ। ਕਹਿੰਦਾ ਮਹਾਰਾਜ ਫਿਰ ਮੇਰੇ ਨਾਲ ਵਾਅਦਾ ਕਰੋ, ਤੁਸੀਂ ਆਓਗੇ। ਸਾਡਾ ਇਤਿਹਾਸ ਲਿਖਦਾ ਐਵੇਂ ਨਹੀਂ ਕਿ ਝੋਲਾ ਛਾਪ, ਡਾਕਟਰ ਫੌਜਾ ਸਿੰਘ ਦੀ ਕਿਤਾਬ ਹੈ, ਪਟਿਆਲਾ ਯੂਨੀਵਰਸਿਟੀ ਛਾਪੀ ਹੈ, ਗੁਰੂ ਗੋਬਿੰਦ ਗੁਰੂ ਤੇਗ ਬਹਾਦਰ ਸਾਹਿਬ ਦੀ ਯਾਤਰਾ ਪਰੰਪਰਾਵਾਂ ਤੇ ਚਿੰਨ। ਉਹਦੇ ਵਿੱਚ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ, ਤੇਰੇ ਨਾਲ ਵਾਅਦਾ ਕੀਤਾ, ਤੇਰੇ ਅੰਤਲੇ ਸਮੇਂ ਮੈਂ ਨੌਵੇਂ ਜਾਮੇ ਤੇਰੇ ਕੋਲ ਜ਼ਰੂਰ ਆਵਾਂਗਾ। ਮਹਾਰਾਜ ਮੇਰਾ ਅੰਤਲਾ ਗੁਰਮੁਖੋ, ਸੱਚੀ ਜੇ ਅੱਜ ਇਹੀ ਭੈ ਲੱਗਦੇ ਨਾ, ਅੰਤਲੇ ਦਿਨ ਕਿਹੋ ਜਿਹੇ ਆਉਣੇ ਨੇ? ਇੱਥੇ ਤਾਂ ਕੋਈ ਪਾਣੀ ਵੀ ਨਹੀਂ ਪੁੱਛਦਾ ਔਲਾਦ ਵਿੱਚੋਂ, ਕਈ ਵਾਰੀ महाराज ने कहा हां पर नाल कह दिता तेनू चलाने तो पहला पता लग जाना तू गोआ खोल के रखी सच है गुरु हरराय साहब आए गुरु हरकृष्ण साहब आए। भाई मुगलू अपने पिंड चला गया बाणी पढ़नी सिमरन करना सिखी का प्रचार किया। जिदन अंतला समा आया उदन गुरु साहब माल विच एक पिंड भीखी उथे रुके हुए सन। भाई मुगलू ने परिवार नूं कहा अज रात नूं दरवाजा ना बंद करियो अज मैं सवेरे शरीर छड़ जाना है मेरे नौवें सतगुरु मैनूं तोरन गोद समाण वास्ते आ रहे हैं। उथों दा इतिहास बजुर्ग दा दो गुरद्वारे ने उत्ते गुरु तेग बहादुर साहब दे महाराज गुरु तेग बहादुर साहब अमृत वेले दे दीवान तो बाद घोड़ी अड्डी लाही कले चल पै इहदे बूहे अगे गए खिणकी घोड़ी कोई घोड़ा शब्द वरत आ खिणकन की आवाज आई। धन गुरु तेग बहादुर साहब घोड़ी तो उतरे भाई मुगलू दे कोल चले गए वह इशनान करके नेम निभा के बैठा है। महाराज जी नूं वेख के उठ के खड़ा हो गया सतगुरु अगे झुक के मत्था टेकियो सो महाराज ने सीने ना लाया वह गुरमुख जाना फिर हो जा होवे मंजे ते लेट गया सतगुरां ने झोली दे विच सिर रखिया तेने तुरदे इको गल की सतगुरु तुहाडा शुकराना। महाराज कहिंदे ने मुगलू गुरु केवल इस लोक च नहीं बांह पकड़दा गुरु ते उत्थे बांह पकड़दा जिथे दुनिया की कोई ताकत नहीं जाती। जै सा सतगुर सुनी दा तैसो ही मैं डीठ विछड़िया मेले प्रभु घर दरगह का बसीठ मींज वकील कहिंदे उत्थे तेरा केस गुरु लड़दा जिथे किसे नहीं जाना। महाराज जी की झोली सन सतगुरां ने जो फेस कुछ विद्वान कहते गुरु तेग बहादुर साहब गुरु हरगोबिंद साहब का चेहरा मिलता सी कद तो थोड़ा छोटा सी गुरु तेग बहादुर गुरु हरगोबिंद साहब बहुत जवान सन उन्होंने तो जरा कुंडाणी चोला पाया जी 45 इंच उन्होंने बांह है 45 इंच साढ़े चोले 42 इंच होंगे आ। महाराज जी के सरू वल देखा सतगुरां क्या मुगलू बोल वाहिगुरु उन्हें बोलिया वाहिगुरु फिर हजूर ने कहा बोल वाहिगुरु फिर शब्द क्या वाहिगुरु तीजी बारी वाहिगुरु क्या गुरु कह के दोबारा आवाज नहीं निकली सच्ची मुची सिख गुरु की गोद में ही समा गया। मैं सिर्फ तुहानू एक बेनती करना आया एक तो घर जरूर प्लीज पक्का बना लो असी पंजाबी बोलनी है। मैं अकोले गया महाराष्ट्र च औरंगाबाद तो अगे मैं घर गया जी अज जिड्डे बच्चे ने तो मैंने कमरा दिता तो मैं सनाया कि मेरे मन च आया भी जा गुड्डी निक्की जी मराठी बोलेगी ज अंग्रेजी बोलेगी ज हिंदी बोलेगी महाराष्ट्र च रेंदे छोटा जा पिंड कस्बा तो मेरे कमरे च आई नहीं गुड्डी तो मैंने फतेह बुलाई मैं घर दिया सिखाया होना है तो मैं पूछा बेटा आपका नाम क्या है मैं कहती बाबा जी साढ़े घर हिंदी नहीं बोलनी पंजाबी च गल करो मैं शर्मसार हुआ मैं थां थां सुनाना मैं पूछा वो जसपाल सिंह क्यों कहिंदा मैं अपने बच्चों लई हदायत की इस गेट च अंदर वड़दे आ मेरे बच्चे कहिंदे डॉक्टर ने पढ़े लिखे न्याणे बड़ा बिजनेस है उन्हां दा कहिंदा पर इस गेट के अंदर आउंदे आ बजुर्ग तो लैके बच्चे तक हर जी पंजाबी बोलता है।